ਤੋ ਹੁਣ ਇਹ ਤੇ ਸੰਸਾਰੀ ਬੰਦੇ ਨੇ ਜਿਹੜੇ ਪਦਾਰਥਾਂ ਨੂੰ ਮੰਗ ਮੰਗ ਕੇ ਪਰਮੇਸ਼ਰ ਤੋਂ ਖਾਈ ਜਾਂਦੇ ਨੇ। ਹੁਣ ਇੱਕ ਐਸੇ ਵੀ ਨੇ ਜਿਹੜੇ ਪਦਾਰਥਾਂ ਨੂੰ ਮੰਗ ਮੰਗ ਕੇ ਸੋਝੀ ਵਾਲੇ ਬਣ ਗਏ ਹੌਲੀ ਹੌਲੀ ਸੰਗਤ ਕਰਕੇ, ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਮਿਥਿਆ ਧਨ ਧਨ ਕੁਟੰਬ ਸੁਭਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ। ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗ ਗਿਆ ਵੀ ਸਾਰੇ ਪਦਾਰਥ ਨਾਸਵੰਤ ਨੇ, ਸਾਰੇ ਪਾਸਿਆਂ ਦੀ ਭਟਕਣਾ ਉਨ੍ਹਾਂ ਦੀ ਖਤਮ ਹੋ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿਚ ਆ ਗਏ ਜਦੋਂ, ਤਾਂ ਉਸ ਵਕਤ ਉਹ ਕੀ ਕਰਦੇ ਨੇ, ਜਿਹੜਾ ਦਿੰਦਾ ਦੇ ਦੇਣ ਵਾਲਾ ਦਾਤਾਰ ਹੈ ਉਹਦੇ ਕੋਲ ਆ ਕੇ ਬੈਠ ਹੀ ਜਾਂਦੇ ਨੇ। ਇੱਕ ਤਾਂ ਉਹ ਨੇ ਜਿਹੜੇ ਗੁਰਦੁਆਰੇ ਸਿਰਫ ਪਦਾਰਥ ਮੰਗਣ ਆਏ ਨੇ, ਉਨ੍ਹਾਂ ਨੇ ਦੇਗ ਲੈਣੀ ਹੱਥ ਚ, ਪਿੱਛੋਂ ਹੀ ਆਉਣਾ, ਰੁਪਈਏ ਪਾਉਣੇ ਨੇ, ਪਾਠ ਕਰਨਾ, ਥੋੜਾ ਬਹੁਤ ਬੇਨਤੀ ਕਰਨੀ, ਮਹਾਰਾਜ ਆਹ ਚੀਜ਼ ਮਿਲ ਜਾਏ। ਮਹਾਰਾਜ ਕਹਿੰਦੇ ਮਿਲ ਜਾਏਗੀ, ਭਾਈ ਮੁੜ ਚੱਲਿਆ, ਬਸ ਮਹਾਰਾਜ ਠੀਕ ਹੈ, ਕਥਾ ਕੀਰਤਨ ਨਹੀਂ ਸੁਣਨਾ, ਕਹਿੰਦੇ ਮੈਂ ਤਾਂ ਬਸ ਆਹ ਚੀਜ਼ਾਂ ਹੀ ਲੈਣ ਆਇਆ। ਉਹ ਜਿਹੜੇ ਚੀਜ਼ਾਂ ਲੈਣ ਵਾਲੇ ਨੇ ਉਹ ਆ ਕੇ ਮੁੜ ਜਾਂਦੇ ਨੇ, ਉਹ ਮੰਗ ਮੰਗ ਕੇ ਮੁੜੇ ਜਾਂਦੇ ਨੇ। ਪਰ ਜਿਹੜੇ ਜਗਿਆਸੂ ਸਮਝ ਜਾਂਦੇ ਨੇ ਕਿ ਸੰਸਾਰ ਦੇ ਪਦਾਰਥ ਨਾਸਵੰਤ ਨੇ, ਮੈਨੂੰ ਉਪਦੇਸ਼ ਲੈਣਾ ਚਾਹੀਦਾ ਗੁਰੂ ਤੋਂ, ਮੈਂ ਵੀ ਆਪਣਾ ਭਲਾ ਕਰਾਵਾਂ, ਉਹ ਫਿਰ ਕੀ ਕਰਦੇ ਨੇ, ਹੁਣ ਸਤਿਗੁਰੂ ਤਾਂ ਦਿੰਦਾ ਦੇ, ਸਤਿਗੁਰੂ ਕੱਲਾ ਪਦਾਰਥ ਨਹੀਂ ਦਿੰਦੇ ਹੈ, ਸਤਿਗੁਰੂ ਤਾਂ ਉਪਦੇਸ਼ ਵੀ ਦੇਈ ਜਾਂਦੇ, ਹੁਣ ਦਿੰਦਾ ਦੇ, ਫਿਰ ਇਸ ਉਪਦੇਸ਼ ਨੂੰ ਦੁਨਿਆਵੀ ਬੰਦਾ ਨਹੀਂ ਸੁਣਦਾ। ਦੁਨਿਆਵੀ ਬੰਦਾ ਕਹਿੰਦਾ ਮੇਰਾ ਇਹ ਕੰਮ ਨਹੀਂ ਹੈ, ਮੇਰਾ ਕੰਮ ਤਾਂ ਤੁਹਾਡੇ ਤੋਂ ਪਦਾਰਥ ਪ੍ਰਾਪਤ ਕਰਨਾ ਹੈ, ਮਾਇਆ ਪ੍ਰਾਪਤ ਕਰਨਾ ਹੈ, ਵਿਆਹ ਹੋ ਗਿਆ ਹੈ, ਬਾਲ ਬੱਚੇ ਹੋ ਗਏ, ਸੈੱਟ ਹੋ ਗਏ ਚੰਗੀ ਤਰ੍ਹਾਂ, ਮੈਂ ਤਾਂ ਸਿਰਫ ਆਪਣੇ ਘਰ ਬੈਠਾਂਗਾ। ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹ ਆ ਕੇ ਚਰਨੀ ਪੈ ਜਾਣੇ ਗੁਰਾਂ ਦੇ, ਦਿੰਦਾ ਦੇ, ਫਿਰ ਉਨ੍ਹਾਂ ਨੂੰ ਦੇਣ ਵਾਲਾ ਦਾਤਾ ਹੋ ਕੇ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ, ਗੁਰਮੰਤਰ ਦਿੰਦੇ ਨੇ, ਮੂਲ ਮੰਤਰ ਦਿੰਦੇ ਨੇ, ਮਾਲਾ ਮੰਤਰ ਦਿੰਦੇ ਨੇ, ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਦਿੰਦੇ ਨੇ, ਉਨ੍ਹਾਂ ਨੂੰ ਕਕਾਰ ਪਹਿਨਾਉਂਦੇ ਨੇ। ਕਿਉਂ? ਦੇਣ ਵਾਲਾ ਦਾਤਾ ਕਿਤੇ ਇੱਕੋ ਚੀਜ਼ ਤਾਂ ਨਹੀਂ ਦਿੰਦਾ ਹੈ, ਦਾਤਾ ਤਾਂ ਸਾਰਾ ਕੁਛ ਹੀ ਦੇਈ ਜਾਂਦਾ। ਜਿਹੜੇ ਅੱਕ ਥੱਕ ਕੇ ਦੁਨੀਆਂ ਤੋਂ ਸਾਰੇ ਪਾਸਿਓਂ ਘੁੰਮ ਘੁਮਾ ਕੇ ਇੱਕ ਗੱਲ ਕਹਿ ਦਿੰਦੇ ਨੇ, ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਹੁਣ ਥੱਕ ਕੇ ਅੱਕ ਕੇ ਸਾਰੇ ਪਾਸੇ ਭਟਕ ਕੇ ਖਾਤ ਪੀਤ ਖੇਲਤ ਹਸਮ ਹਸਤ ਭਰਮੇ ਜਨਮ ਅਨੇਕ ਭਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ। ਜਦੋਂ ਥੱਕ ਕੇ ਅੱਕ ਕੇ ਗੁਰੂ ਦੀ ਸ਼ਰਨ ਵਿਚ ਆ ਜਾਂਦੇ ਸਤਿਗੁਰੂ ਮਹਾਰਾਜ, ਦਿੰਦਾ ਦੇ, ਦੇਣ ਵਾਲਾ ਹੋ ਕੇ ਉਨ੍ਹਾਂ ਨੂੰ ਦਿੰਦਾ ਨਾਮ ਦੀ ਦਾਤ, ਅਮਰ ਦੀ ਦਾਤ ਲੈਂਦੇ, ਫਿਰ ਗੁਰਸਿੱਖ ਲੈਂਦੇ ਨੇ ਉਪਦੇਸ਼, ਲੈਂਦੇ ਨੇ ਨਾਮਦਾਨ, ਲੈਂਦੇ ਨੇ ਗੁਰਮੰਤਰ, ਲੈਂਦੇ ਨੇ ਅਮਰ ਦੀ ਦਾਤ, ਸਾਰੇ ਸ਼ੁਭ ਗੁਣ ਲੈ ਲੈਂਦੇ ਨੇ ਸਤਿਗੁਰੂ ਤੋਂ। ਥੱਕ ਪਾਹੇ ਫਿਰ ਉਹ ਥੱਕ ਜਾਂਦੇ ਨੇ, ਭਾਵ ਕਿੱਥੋਂ, ਉਹ ਜਿਹੜਾ ਪਦਾਰਥ ਖਾਣ ਵਾਲਾ ਉਹ ਤਾਂ ਥੱਕ ਦਾ ਮਤਲਬ ਹੈ ਮਰ ਗਿਆ, ਖਤਮ ਹੋ ਗਿਆ। ਇਹ ਕਿੱਧਰੋਂ ਥੱਕ ਜਾਂਦੇ ਨੇ, ਇਹਨਾਂ ਦਾ ਆਵਣ ਜਾਣ ਰਹੇ ਹੋ, ਇਹਨਾਂ ਦਾ ਆਉਣਾ ਜਾਣਾ ਹੀ ਥੱਕ ਜਾਂਦਾ। ਬਸ ਮਹਾਰਾਜ ਕਹਿੰਦੇ ਬਸ ਬਈ, ਤੂੰ ਸਾਡੇ ਕੋਲ ਆਇਆ, ਆ ਕੇ ਗੁਰਮੰਤਰ ਲਿਆ, ਉਪਦੇਸ਼ ਲਿਆ, ਅੰਮ੍ਰਿਤ ਦੀ ਦਾਤ ਲਈ ਹੈ, ਬਸ ਹੁਣ ਤੇਰਾ ਆਉਣਾ ਜਾਣਾ ਮੇਟ ਦਿੱਤਾ। ਉਹ ਜਿਹੜੇ ਬੰਦੇ ਸਕਾਮੀ ਨੇ ਉਹਨਾਂ ਦਾ ਆਉਣਾ ਜਾਣਾ ਨਹੀਂ ਮਿਟਦਾ, ਉਹ ਤਾਂ ਮਰ ਜਾਂਦੇ ਨੇ ਫਿਰ ਜੰਮ ਪੈਂਦੇ ਨੇ, ਮਰ ਜਾਂਦੇ ਨੇ ਫਿਰ ਜੰਮ ਪੈਂਦੇ ਨੇ, ਉਹ ਤਾਂ ਆ ਹੀ ਜਾਂਦੇ ਨੇ, ਉਹ ਤਾਂ ਸਕਾਮੀ ਬੰਦੇ ਨੇ। ਜਿਹੜੇ ਨਿਸਕਾਮੀ ਪੁਰਸ਼ ਨੇ ਉਹ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲ ਹੋ ਰਾਮ, ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ। ਉਹ ਮਹਾਰਾਜ ਦੀ ਸ਼ਰਨ ਵਿਚ ਪੈ ਜਾਂਦੇ ਨੇ, ਉਹ ਕਹਿੰਦੇ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ, ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਿਚਲ ਧਾਮ। ਮਹਾਰਾਜ ਕਹਿੰਦੇ ਉਹ ਫਿਰ ਥੱਕ ਜਾਂਦੇ ਨੇ, ਭਾਵ ਬੰਦ ਹੋ ਜਾਂਦਾ ਉਹਨਾਂ ਦਾ ਆਉਣਾ ਜਾਣਾ ਸਭ ਖਤਮ ਕਰ ਦਿੰਦੇ ਨੇ। ਇਹ ਹੈਗੇ ਦੋ ਪ੍ਰਕਾਰ ਦੇ ਜਗਿਆਸੂ। ਇੱਕ ਉਹ ਨੇ ਜਿਹੜੇ ਜੁਗਾਂ ਜੁਗੰਤਰ ਖਾਹੀ ਖਾਏ ਖਾਣ ਵਾਲੇ ਹੋ ਕੇ ਪਦਾਰਥਾਂ ਨੂੰ ਜੁਗਾਂ ਜੁਗਾਂ ਦੇ ਵਿੱਚ ਖਾਈ ਜਾਂਦੇ ਨੇ। ਜਗਿਆਸੂ ਤਿੰਨ ਪ੍ਰਕਾਰ ਦੇ ਹੁੰਦੇ ਨੇ, ਇਹ ਤਾਂ ਥਰਡ ਕਲਾਸ ਹੈ ਜਿਹੜੇ ਖਾਈ ਤੁਰੇ ਜਾਂਦੇ। ਹੁਣ ਸੈਕਿੰਡ ਕਲਾਸ ਜਿਹੜੇ ਆ ਜਾਂਦੇ ਨੇ ਜੁਗਾਂ ਜੁਗੰਤਰ ਖਾਹੀ ਖਾਹੇ, ਉਹ ਸੈਕਿੰਡ ਕਲਾਸ ਜੁਗਾਂ ਜੁਗੰਤਰਾਂ ਦੇ ਵਿੱਚ ਖਾਹੀ ਜਿਹੜੀ ਖਾਹਿਸ਼ ਆ ਨਾ, ਜਿਹੜੀਆਂ ਇੱਛਾਵਾਂ ਨੇ ਇਹਨਾਂ ਨੂੰ ਖਾਹੇ। ਲੋਕ ਤਾਂ ਇੱਛਾ ਮੁਤਾਬਕ ਚੀਜ਼ ਖਾਂਦੇ ਨੇ, ਇਹ ਇੱਛਾਵਾਂ ਨੂੰ ਹੀ ਖਾ ਜਾਂਦੇ ਨੇ। ਮਨ ਦੇ ਸੰਕਲਪ ਹੋਇਆ ਚੀਜ਼ ਖਾਣੀ ਆ ਨਹੀਂ ਖਾਣੀ, ਮਨ ਨੂੰ ਕਹਿੰਦੇ ਬੈਠਾ ਰਹੇ ਆਰਾਮ ਨਾਲ, ਸਾਨੂੰ ਹੁਕਮ ਨਹੀਂ ਗਾ ਇਹਨਾਂ ਚੀਜ਼ਾਂ ਨੂੰ ਖਾਣ ਦਾ। ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀਣਾ ਬਾਜ ਪੀ ਲਾ, ਨਹੀਂ ਤਾਂ ਹੋਰ ਕੁਝ ਨਹੀਂ ਕਰਨਾ। ਹੁਣ ਇਹ ਮਨ ਸੰਸਾਰ ਵੱਲ ਦੇਖਦਾ, ਲੋਕਾਂ ਨੇ ਚੰਗੇ ਕੱਪੜੇ ਪਾਏ ਹੋਏ ਨੇ, ਨਾ ਆਪਾਂ ਨਹੀਂ ਪਾਉਣੇ, ਲੋਕ ਐਂ ਕਰਦੇ ਨੇ, ਆਪਾਂ ਨਹੀਂ ਕਰਨਾ। ਉਹ ਆਪਣੀਆਂ ਖੁਆਇਸ਼ਾਂ ਨੂੰ ਹੌਲੀ ਹੌਲੀ ਖੁਆਇਸ਼ਾਂ ਨੂੰ ਹੀ ਖਾ ਜਾਂਦੇ ਨੇ, ਇੱਕ ਇੱਕ ਖੁਆਇਸ਼ ਨੂੰ ਖਾ ਹੀ ਜਾਂਦੇ ਨੇ। ਅੰਤ ਨੂੰ ਉਹਨਾਂ ਦੇ ਅੰਦਰ ਕੋਈ ਖੁਆਇਸ਼ ਰਹਿੰਦੀ ਨਹੀਂ, ਸਾਰੀਆਂ ਖੁਆਇਸ਼ਾਂ ਨੂੰ ਮੁਕਾ ਕੇ ਇੱਕ ਨਾਮ ਦੀ ਖੁਆਇਸ਼ ਹੀ ਰੱਖਦੇ ਨੇ ਆਪਣੇ ਅੰਦਰ, ਕਿ ਹਰ ਵਕਤ ਮੈਂ ਨਾਮ ਹੀ ਜਪੀ ਜਾਵਾਂ। ਜਦੋਂ ਇੰਨੇ ਯੁੱਗਾਂ 'ਚ ਉਹਨਾਂ ਦੀ ਇਹੀ ਤਪੱਸਿਆ ਹੋ ਜਾਂਦੀ ਹੈ, ਤਾਂ ਉਸ ਵਕਤ ਕੀ ਕਰਦੇ ਨੇ, ਯੁੱਗ 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 ਦਾ ਮਤਲਬ ਹੈ ਚਾਰ, ਅਤੇ ਯੁੱਗ ਕਿਉਂਕਿ ਚਾਰ ਹੁੰਦੇ ਨੇ, ਚਾਰ ਬਹਿਰੰਗ ਸਾਧਨ ਅਤੇ ਚਾਰ ਅੰਤਰੰਗ ਸਾਧਨ ਕਰਕੇ ਨਾ ਉਹ ਯੁੱਗਾਂ ਯੁਗੰਤਰ ਜਿਹੜੇ ਯੁੱਗ ਦੋ ਨੇ, ਇਹ ਥੋੜ੍ਹਾ ਜਿਹਾ ਅੰਤਰੀ ਭਾਵ ਚ ਅਰਥ ਆ ਜਾਂਦਾ। ਯੁੱਗ ਦੋ ਕੌਣ ਨੇ, ਜਿਹੜਾ ਜੀਵ ਅਤੇ ਈਸ਼ਰ ਹੈ, ਇਹਨਾਂ ਦੋਨਾਂ ਦੇ ਅੰਦਰ ਜਿਹੜਾ ਅੰਤਰ ਪਿਆ ਹੋਇਆ, ਫਰਕ ਪਿਆ ਹੋਇਆ ਹੈ, ਇਹਨਾਂ ਦੇ ਫਰਕ ਨੂੰ ਖਾਹੀ ਖਾਏ ਖਾਣ ਵਾਲੇ ਹੋ ਕੇ ਖਾ ਜਾਂਦੇ ਨੇ, ਇਹਨਾਂ ਦੇ ਫਰਕ ਨੂੰ ਮੁਕਾ ਦਿੰਦੇ ਨੇ, ਉਹ ਭਗਤੀ ਦੇ ਦੁਆਰਾ ਅੰਤਰਾ ਮੁਕਾ ਦਿੰਦੇ ਨੇ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਭਗਤ ਰਵਿਦਾਸ ਜੀ ਨੇ ਅੰਤਰ ਮੁਕਾ ਦਿੱਤਾ। ਭਗਤ ਰਵਿਦਾਸ ਜੀ ਪਰਮੇਸ਼ਰ ਨੂੰ ਕਹਿੰਦੇ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਮੇਰਾ ਤੇਰਾ ਹੁਣ ਫਰਕ ਕੀ ਰਹਿ ਗਿਆ, ਆਪਣਾ ਤਾਂ ਅੰਤਰ ਖਤਮ ਹੋ ਗਿਆ। ਕਿਉਂ ਰੱਬ ਦੇ ਪਿਆਰੇ ਆਪਣੇ ਅੰਦਰੋਂ ਅੰਤਰੇ ਨੂੰ ਮੁਕਾ ਦਿੰਦੇ ਨੇ, ਉਹਨਾਂ ਦੇ ਅੰਦਰੋਂ ਵਾਹਿਗੁਰੂ ਪਰਮਾਤਮਾ ਨਾਲ ਅੰਤਰਾ ਮੁੱਕ ਜਾਂਦਾ ਹੈ, ਜੀਵ ਅਤੇ ਈਸ਼ ਦੀ ਅਭੇਦਤਾ ਕਰ ਲੈਂਦੇ, ਇੱਕ ਹੋ ਜਾਂਦੇ ਨੇ। ਉਹ ਫਿਰ ਮਹਾਰਾਜ ਕੀ ਖਾਂਦੇ ਨੇ, ਪ੍ਰਸ਼ਾਦਾ ਨਹੀਂ ਛਕਦੇ, ਪਾਣੀ ਨਹੀਂ ਪੀਂਦੇ, ਕਹਿੰਦੇ ਨਾ ਪਾਈ। ਉਹ ਹੁਣ ਬਹੁਤ ਉੱਚੀ ਅਵਸਥਾ ਦੇ ਮਾਲਕ ਨੇ, ਜਿੱਥੇ ਉਂਘ ਨਾ ਭੁੱਖ ਹੈ, ਮਨ ਚੜਿਆ ਦਸਵੇਂ ਆਕਾਸ਼, ਉਹ ਉੱਥੇ ਚਲੇ ਗਏ। ਹੁਣ ਗੁਰੂ ਨਾਨਕ ਦੇਵ ਜੀ 6-6 ਮਹੀਨੇ ਪ੍ਰਸ਼ਾਦਾ ਨਾ ਛਕਦੇ ਸੀ। ਭਾਈ ਮਰਦਾਨੇ ਨੇ ਬੜਾ ਹੈਰਾਨ ਹੋਇਆ, ਤੁਸੀਂ ਮਹਾਰਾਜ ਕੀ ਛਕਿਆ ਹੋਇਆ ਹੈ ਜਾਂ ਜਿਹੜਾ ਤੁਹਾਨੂੰ ਭੁੱਖ ਨਹੀਂ ਲੱਗਦੀ? ਮਹਾਰਾਜ ਕਹਿੰਦੇ, ਮਰਦਾਨਿਆਂ ਨਾਮ ਦਾ ਆਧਾਰ ਹੀ ਸਾਨੂੰ, ਰੱਬ ਦੇ ਪਿਆਰਿਆਂ ਨੂੰ ਨਾਮ ਦਾ ਆਧਾਰ ਹੋ ਜਾਂਦਾ। ਜੁਗਾਂ ਜੁਗੰਤਰ ਖਾਹੀ ਖਾਹੇ, ਰੱਬ ਦੇ ਪਿਆਰੇ ਤਾਂ ਜੇ ਜੁਗਾਂ ਜੁਗੰਤਰਾਂ ਤੱਕ ਵੀ ਬੈਠੇ ਰਹਿਣ ਤਾਂ ਉਹ ਸਿਰਫ ਬ੍ਰਹਮਾਨੰਦ ਨੂੰ ਛਕਦੇ ਨੇ, ਖਾਹੀ ਖਾਣ ਵਾਲੇ ਹੋ ਕੇ ਖਾਈ ਜਾਂਦੇ ਨੇ ਬ੍ਰਹਮਾਨੰਦ ਨੂੰ, ਉਹਨਾਂ ਦੇ ਅੰਦਰ ਬ੍ਰਹਮਾਨੰਦ ਆ ਜਾਂਦਾ। ਇੱਕ ਯੋਗੀ ਲੋਕ ਨੇ, ਉਹ ਯੋਗਾਨੰਦ ਨੂੰ ਭੋਗਦੇ ਨੇ। ਇਹ ਤਿੰਨ ਨੇ, ਇੱਕ ਵਿਸ਼ੇਨੰਦ ਹੈ, ਇੱਕ ਯੋਗਾਨੰਦ ਹੈ, ਇੱਕ ਬ੍ਰਹਮਾਨੰਦ ਹੈ। ਵਿਸ਼ੇਨੰਦ ਨੂੰ ਤਾਂ ਗ੍ਰਿਸਤੀ ਲੋਕ ਭੋਗਦੇ ਨੇ, ਸੰਸਾਰੀ ਲੋਕ। ਯੋਗੀ ਲੋਕ ਯੋਗਾਨੰਦ ਭੋਗਦੇ ਨੇ। ਇਹ ਪ੍ਰਸਾਦ ਵਾਲੇ ਅਰਥ ਵਿੱਚ ਆਇਆ ਸੀ, ਜਿੱਥੇ ਆਇਆ ਸੀ ਨਾ ਗੁਰਪ੍ਰਸਾਦ, ਉਹ ਪ੍ਰਸਾਦ ਦਾ ਮਤਲਬ ਹੀ ਆਨੰਦ ਹੈ। ਜਿਹੜੇ ਰੱਬ ਦੇ ਪਿਆਰੇ ਨੇ ਉਹ ਬ੍ਰਹਮਾਨੰਦ ਨੂੰ ਲੈਂਦੇ ਨੇ, ਬਿਰਤੀ ਨੂੰ ਇਕਾਗਰ ਕਰਕੇ ਨਾਮ ਦੇ ਵਿੱਚ। ਮਹਾਰਾਜ ਫਿਰ ਉਹ ਕੋਈ ਹੋਰ ਕੰਮ ਨਹੀਂ ਕਰਦੇ ਹੈ, ਉਹ ਅਕਾਲ ਪੁਰਖ ਦੇ ਹੁਕਮੀ ਪਰਮੇਸ਼ਰ ਦੇ ਹੁਕਮ ਵਿੱਚ ਆਪ ਚੱਲਦੇ ਨੇ ਤੇ ਦੁਨੀਆਂ ਨੂੰ ਚਲਾਉਂਦੇ ਨੇ। ਆਪ ਤਾਂ ਉਹਨਾਂ ਨੇ ਚੱਲਣਾ ਹੀ ਚੱਲਣਾ ਤੇ ਸੰਸਾਰ ਨੂੰ ਉਪਦੇਸ਼ ਕਰਦੇ ਨੇ, ਸੰਸਾਰ ਨੂੰ ਨਾਮ ਦੁਆਰਾ, ਬਾਣੀ ਦੁਆਰਾ ਅਮਰ ਛਕਣ ਦੀ ਪ੍ਰੇਰਣਾ ਦੇਣਗੇ, ਨਾਮ ਜਪਣ ਦੀ ਪ੍ਰੇਰਣਾ ਦੇਣਗੇ। ਫਿਰ ਉਹ ਇਸ ਰਸਤੇ ਤੇ ਚਲਾਉਂਦੇ ਨੇ, ਭਾਈ ਸੁਣਿਆ ਕਰੋ, ਭਾਈ ਬਾਣੀ ਨੂੰ ਮੰਨਿਆ ਕਰੋ, ਭਾਈ ਕਮਾਇਆ ਕਰੋ, ਨਿਧਿਆਸਣ ਕਰੋ, ਕਮਾਈ ਕਰੋ, ਤਤੰਗ ਦਾ ਸੋਧਨ ਕਰੋ। ਇਉਂ ਕਰਦੇ ਕਰਦੇ ਫਿਰ ਭਾਈ ਉਹ ਅਕਾਲ ਪੁਰਖ ਦੇ ਰਸਤੇ ਉੱਤੇ ਆਪ ਚੱਲ ਕੇ ਦੂਜਿਆਂ ਨੂੰ ਵੀ ਚਲਾ ਲੈਂਦੇ ਨੇ। ਨਾਨਕ ਵਿਗਸੈ ਵੇ ਪ੍ਰਵਾਹ, ਜਿਹੜਾ ਵੇ ਪ੍ਰਵਾਹ ਅਕਾਲ ਪੁਰਖ ਵਾਹਿਗੁਰੂ ਹੈ, ਉਹ ਉਹਨਾਂ ਨੂੰ ਵੇਖ ਕੇ ਵਿਗਸੈ ਖਿੜਦਾ, ਆਪਣੇ ਪਿਆਰਿਆਂ ਨੂੰ ਉਹ ਹਮੇਸ਼ਾ ਹੀ ਖਿੜਿਆ ਰਹਿੰਦਾ। ਵੈਸੇ ਤਾਂ ਵਾਹਿਗੁਰੂ ਦਾ ਸਰੂਪ ਹੀ ਐਸਾ ਕਿ ਹਮੇਸ਼ਾ ਖਿੜੇ ਰਹਿਣਾ, ਪਰ ਉਹ ਆਪਣੇ ਪਿਆਰਿਆਂ ਨੂੰ ਦੇਖ ਕੇ ਜ਼ਿਆਦਾ ਵਿਗਸੈ ਖਿੜਦਾ, ਸੰਸਾਰ ਨੂੰ ਦੇਖ ਕੇ ਇਉਂ ਖਿੜਦਾ, ਹੱਸਦਾ
ਕਿ ਦੇਖੋ ਇਹ ਬੰਦਾ ਇਹ ਮਾਟੀ ਕੋ ਪੁਤਲਾ ਕੈਸੇ ਨਚਤ ਹੈ, ਇਹ ਮਿੱਟੀ ਦਾ ਪੁਤਲਾ ਜਾਂ ਮੈਂ ਇਹਦੇ ਚ ਆਪਣੀ ਜੋਤ ਰੱਖੀ ਹੈ, ਕਿਵੇਂ ਤੈਂਗੜਦਾ ਫਿਰਦਾ। ਕਹਿੰਦਾ ਮੈਂ ਆਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ, ਮੈਂ ਐਂ ਕਰ ਦਿਆਂਗਾ, ਫਲਾਨਾ ਕਰਤੱਬ ਮੈਂ ਕਰ ਸਕਦਾ, ਜੇ ਮੈਂ ਨਾ ਹੁੰਦਾ ਮੇਰੇ ਬਿਨਾਂ ਹੋਣਾ ਨਹੀਂ ਸੀ। ਸੰਸਾਰ ਨੂੰ ਦੇਖ ਕੇ ਤਾਂ ਰੱਬ ਇਉਂ ਖੁਸ਼ ਹੁੰਦਾ ਵੀ ਇਹ ਦੇਖੋ ਲੋਕ ਸੰਸਾਰ ਦਾ ਇਹ ਨਿੱਕਾ ਜਿਹਾ ਜੀਵ ਕਿੱਡਾ ਹੰਕਾਰੀ ਹੋਇਆ ਫਿਰਦਾ, ਮੇਰੀ ਚੇਤਨ ਸੱਤਾ ਲੈ ਕੇ ਮੈਨੂੰ ਹੀ ਕਹੀ ਜਾਂਦਾ ਮੈਂ ਕਰ ਦਿਆਂਗਾ, ਤੇ ਰੱਬ ਦੇ ਪਿਆਰਿਆਂ ਤੇ ਇਉਂ ਖੁਸ਼ ਹੁੰਦਾ ਇਹ ਮੇਰੇ ਭਾਣੇ ਦੇ ਅੰਦਰ ਚੱਲਣ ਵਾਲੇ ਨੇ, ਦੇਖੋ ਹੁਕਮੀ ਦੇ ਹੁਕਮ ਨੂੰ ਮੰਨਣ ਵਾਲੇ ਨੇ, ਸੰਸਾਰ ਨੂੰ ਮੇਰੇ ਹੁਕਮ ਚਲਾਉਂਦੇ ਨੇ, ਨਾਮ ਜਪਾਉਂਦੇ ਨੇ। ਇਉਂ ਬੇਪਰਵਾਹ ਅਕਾਲ ਪੁਰਖ ਵਾਹਿਗੁਰੂ ਸਦਾ ਹੀ ਖਿੜਿਆ ਰਹਿੰਦਾ ਅਤੇ ਜਿਹੜੇ ਉਹਦੇ ਨਾਮ ਨੂੰ ਜਪਦੇ ਨੇ ਉਹ ਵੀ ਸਦਾ ਹੀ ਖਿੜੇ ਰਹਿੰਦੇ ਨੇ ਨਾਮ ਜਪਣ ਵਾਲੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਤਿੰਨ ਪ੍ਰਕਾਰ ਦੇ ਜਗਿਆਸੂ ਇਸ ਪੌੜੀ ਵਿੱਚ ਆਏ ਨੇ। ਦੇਖ ਲਓ ਕਿਹੋ ਜਿਹੇ ਬਣਨਾ, ਨਿਸ਼ਕਾਮੀ ਬਣਨਾ, ਸਕਾਮੀ ਬਣਨਾ ਜਾਂ ਬਿਲਕੁਲ ਸੰਸਾਰੀ ਬਣ ਜਾਣਾ। ਜਿਹੀ ਜੀ ਦਾਤ ਮੰਗਾਂਗੇ ਬਾਣੀ ਪੜ੍ਹਦਿਆਂ ਹੋਇਆਂ ਇੱਕ ਨਿਸ਼ਾਨਾ ਰੱਖ ਲਓ ਕਿ ਮੈਂ ਤਾਂ ਆਹ ਮੰਗਣਾ, ਜਾਂ ਫਿਰ ਸਾਰੇ ਨਿਸ਼ਾਨੇ ਹੋ ਜਾਂਦੇ ਨੇ, ਫਿਰ ਸਾਰੇ ਵੀ ਬਖਸ਼ਿਸ਼ ਕਰਦੇ। ਇਹ ਤਾਂ ਪਹਿਲਾਂ ਆਪਾਂ ਨੇ ਦੇਖਣਾ ਕਿ ਮਹਾਰਾਜ ਆਪਾਂ ਮਹਾਰਾਜ ਜੀ ਤੋਂ ਕੀ ਮੰਗਣਾ। ਸੋ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਦੇ, ਅਸੀਂ ਖਿੜੇ ਰਹੀਏ ਜਿਵੇਂ ਆਪ ਜੀ ਹਮੇਸ਼ਾ ਖਿੜੇ ਰਹਿੰਦੇ ਹੋ। ਕਿਆ ਮਹਾਰਾਜ ਕਹਿੰਦੇ ਮੈਂ ਤਾਂ ਖਿੜਿਆ ਰਹਿੰਦਾ ਕਿਉਂਕਿ ਮੈਂ ਮਾਇਆ ਤੋਂ ਪਰੇ ਹਾਂ, ਮਾਇਆ ਤੋਂ ਨਿਰਲੇਪ ਹਾਂ। ਤੁਸੀਂ ਤਾਂ ਔਖੇ ਰਹਿੰਦੇ ਹੋ ਹਰ ਵਕਤ, ਤਾਂ ਮੁਰਝਾਏ ਰਹਿੰਦੇ ਹੋ ਕਿ ਤੁਸੀਂ ਮਾਇਆ ਦੇ ਵਿੱਚ ਫਸੇ ਹੋਏ ਹੋ। ਇਸ ਕਰਕੇ ਤੁਸੀਂ ਜੇ ਮੇਰਾ ਨਾਮ ਜਪੋਗੇ ਤਾਂ ਮੈਂ ਤੁਹਾਨੂੰ ਮਾਇਆ ਤੋਂ ਕੱਢ ਕੇ ਖਿੜਾਵਟ ਵੱਲ ਲੈ ਜਾਵਾਂਗਾ। ਨਾਨਕ ਭਗਤਾਂ ਸਦਾ ਵਿਦਾਸ, ਸੁਣਿਆ ਦੂਖ ਪਾਪ ਕਾ ਨਾਸ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਪਜੀ ਸਾਹਿਬ ਦਾ ਪਾਠ ਹਰ ਰੋਜ਼ ਕਰਦੇ ਨਿਤਨੇਮ ਦੇ ਵਿੱਚ। ਸੋ ਸਤਿਗੁਰੂ ਮਹਾਰਾਜ ਨੇ ਤਿੰਨ ਪੌੜੀਆਂ ਹੁਣ ਤੱਕ ਬਖਸ਼ੀਆਂ ਨੇ, ਅਰਥਾਂ ਦੇ ਰੂਪ ਵਿੱਚ ਆਪਾਂ ਸ਼ਰਵਣ ਕੀਤਾ ਹੈ। ਵਿਆਕਰਣੀ ਅਰਥ, ਅਨੁਭਵੀ ਅਰਥ, ਬੁੱਧੀਮਾਨੀ ਦੇ ਅਰਥ ਤੇ ਆਤਮਕ ਅਰਥ। ਇਹ ਜੇ ਆਤਮਕ ਤੌਰ ਤੇ ਨੇ, ਇਹਨਾਂ ਨੂੰ ਸਧਾਰਨ ਜੀਵ ਨਹੀਂ ਕਰ ਸਕਦਾ। ਸਧਾਰਨ ਜੀਵ ਤਾਂ ਆਪਣੇ ਅੱਖਰਾਂ ਦੇ ਦਾਇਰੇ ਤੱਕ ਹੀ ਸੀਮਤ ਹੁੰਦਾ। ਜਿਵੇਂ ਗੁਰੂ ਨਾਨਕ ਦੇਵ ਜੀ ਤੇ ਕਿੰਤੂ ਕੀਤਾ ਸੀ ਬਗਦਾਦ ਦੇ ਪੀਰ ਨੇ ਕਿ ਤੁਸੀਂ ਇਹ ਬੜਾ ਕੁਫਰ ਤੋਲਿਆ ਕਿ ਸੱਤ ਆਕਾਸ਼ ਤੇ ਸੱਤ ਪਤਾਲ ਮੁਹੰਮਦ ਜੀ ਨੇ ਕਹੇ ਨੇ ਤੇ ਤੁਸੀਂ ਲੱਖਾਂ ਕਿਉਂ ਕਹੇ ਨੇ। ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਤਾਂ ਸਿੱਧੀ ਜੀ ਗੱਲ ਹੈ ਵੀ ਜਿਹਨੇ ਲੱਖਾਂ ਦੇਖੇ ਹੈ ਉਹਨੇ ਲੱਖਾਂ ਕਹੇ ਨੇ, ਜਿਹਨੇ ਸੱਤ ਸੱਤ ਦੇਖੇ ਨੇ ਉਹਨੇ ਸੱਤ ਸੱਤ ਕਹੇ ਨੇ। ਇਹ ਚ ਕਿਹੜੀ ਦਵੈਸ਼ ਵਾਲੀ ਗੱਲ ਕਰਦੀ। ਕਹਿਣ ਲੱਗਿਆ ਮੈਂ ਇਸ ਤਰ੍ਹਾਂ ਮੰਨਦਾ ਨਹੀਂ। ਮਹਾਰਾਜ ਨੇ ਉਹਦੇ ਲੜਕੇ ਨੂੰ ਲੱਖਾਂ ਆਕਾਸ਼ ਲੱਖਾਂ ਪਤਾਲ ਦਿਖਾ ਦਿੱਤੇ, ਅੱਖ ਫੁਰਕ ਵਿੱਚ ਸਭ ਦਿਖਲਾਈ। ਜਦੋਂ ਦਿਖਲਾਏ ਕਹਿਣ ਲੱਗਿਆ ਪਿਤਾ ਜੀ ਬਿਲਕੁਲ ਸੱਚੀ ਗੱਲ ਹੈ ਗੁਰੂ ਨਾਨਕ ਦੇਵ ਜੀ ਦੀ। ਮੁਹੰਮਦ ਜੀ ਵਰਗੇ ਤਾਂ ਉੱਥੇ ਕਈ ਨੇ ਜਿਨ੍ਹਾਂ ਨੂੰ ਆਪਾਂ ਮੰਨਦੇ ਹਾਂ, ਠੀਕ ਹੈ ਹਰੇਕ ਨੂੰ ਆਪੋ ਆਪਣੇ ਤੇ ਸ਼ਰਧਾ ਹੁੰਦੀ ਹੈ, ਇਹ ਚੰਗੀ ਗੱਲ ਹੈ। ਹਰੇਕ ਆਪਣੇ ਅਵਤਾਰ ਨੂੰ ਪਰਮੇਸ਼ਰ ਕਹਿੰਦਾ ਹੈ। ਸੋ ਇਸੇ ਪ੍ਰਕਾਰ ਬਹੁਤ ਸਾਰੇ ਲੋਕ ਆਪਣੇ ਸੰਤਾਂ ਮਹਾਤਮਾ ਨੂੰ ਇਹੀ ਕਹਿੰਦੇ, ਇਹ ਤਾਂ ਆਪ ਰੱਬ ਆਇਆ, ਇਹ ਇੱਕ ਉਹਨਾਂ ਦੀ ਸ਼ਰਧਾ ਹੈ। ਪਰ ਵਾਸਤਵ ਦੇ ਵਿੱਚ ਆਪ ਨਾਰਾਇਣ ਕਲਾ ਧਾਰ ਗੁਰੂ ਨਾਨਕ ਦੇਵ ਜੀ ਹੋਏ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ। ਆਤਮਕ ਗਿਆਨ ਵਿੱਚ ਜਿੱਥੇ ਜੀਵ ਚਲਿਆ ਜਾਂਦਾ ਹੈ, ਹੁਣ ਜਿਹੜਾ ਬੁੱਧੀਮਾਨੀ ਜੀਵ ਹੈ, ਬੁੱਧੀ ਵਾਲਾ ਜੀਵ ਹੈ, ਵਿਆਕਰਣੀ ਜੀਵ ਹੈ, ਉਹ ਕਹਿੰਦਾ ਵੀ ਜਿੱਥੇ ਕੁ ਤੱਕ ਮੇਰੀ ਬੁੱਧੀ ਕੰਮ ਕਰਦੀ ਉੱਥੇ ਕੁ ਤੱਕ ਤੁਸੀਂ ਸੀਮਤ ਰਹੋ, ਅੱਗੇ ਨਾ ਜਾਓ। ਪਰ ਜੇ ਉਹੀ ਬੁੱਧੀਮਾਨ ਜੀਵ ਆਤਮਕ ਗਿਆਨੀ ਬਣ ਜਾਵੇ ਉਹ ਕਹੇਗਾ ਹਾਂ ਵਾਕਈ ਇਹ ਤਾਂ ਬਹੁਤ ਅੱਗੇ ਬੜਾ ਕੁਛ ਹੈ। ਜਿਵੇਂ ਆਤਮਕ ਗਿਆਨੀ ਭਾਈ ਵੀਰ ਸਿੰਘ ਜੀ ਹੋਏ ਨੇ, ਭਾਈ ਵੀਰ ਸਿੰਘ ਨੇ ਤਾਂ ਬਹੁਤ ਡੂੰਘਾ ਲਿਖਿਆ ਜੋ ਕੁਛ ਲਿਖਿਆ, ਪਰ ਉਹਨਾਂ ਨੇ ਇਹ ਵੀ ਨਾਲ ਲਿਖ ਦਿੱਤਾ ਕਹਿੰਦੇ ਇਹ ਹੁਣ ਜਿਹੜੀ ਸਦੀ ਚੱਲ ਰਹੀ ਹੈ, ਮਸ਼ੀਨੀ ਯੁੱਗ ਚੱਲ ਰਿਹਾ, ਇਹਦੇ ਵਿੱਚ ਲੋਕ ਇਹਨਾਂ ਗੱਲਾਂ ਨੂੰ ਘੱਟ ਮੰਨਦੇ ਨੇ। ਉਹ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਚੌਥੀ ਪੌੜੀ ਸਾਚਾ ਸਾਹਿਬ ਸਾਚ ਨਾਏ, ਸਾਚਾ ਹੈ ਪਰਮੇਸ਼ਰ। ਵੈਸੇ ਉਹ ਕੱਲਾ ਤਾਂ ਜਦੋਂ ਹੁੰਦਾ ਉਦੋਂ ਤਾਂ ਕੱਲਾ ਸੱਚਾ ਹੀ ਹੁੰਦਾ, ਉਦੋਂ ਸਾਹਿਬ ਅੱਖਰ ਨਹੀਂ ਲੱਗਦਾ ਉਹਨੂੰ। ਇਹ ਜਿਹੜਾ ਸਾਹਿਬ ਅੱਖਰ ਲੱਗਿਆ ਹੈ ਇਹ ਪਰਮੇਸ਼ਰ ਨੂੰ ਲੱਗਦਾ ਉਦੋਂ ਜਦੋਂ ਮਾਇਆ ਸਬਲ ਹੋ ਜਾਂਦਾ, ਸਾ ਬਲ ਮਾਇਆ ਦੇ ਬਲ ਸਮੇਤ ਹੁੰਦਾ। ਸਧਾਰਨ ਵਿਅਕਤੀ ਭਾਵੇਂ ਕਿੰਨਾ ਹੀ ਪੜ੍ਹ ਜਾਵੇ, ਕਿੰਨਾ ਹੀ ਪੜ੍ਹ ਜਾਵੇ, ਦੁਨੀਆਂ ਦੀ ਸਾਰੀ ਦੀ ਪੜ੍ਹਾਈ ਮੁਕਾ ਦੇਵੇ, ਉਹਨੂੰ ਕੋਈ ਸਾਹਿਬ ਨਹੀਂ ਕਹਿੰਦਾ। ਸਾਹਿਬ ਇੱਕ ਚੀਜ਼ ਨਾਲ ਬਣਦਾ, ਉਹ ਜਦੋਂ ਕਿਸੇ ਸੀਟ ਤੇ ਬੈਠ ਜਾਂਦਾ ਉਦੋਂ ਸਾਹਿਬ ਬਣਦਾ। ਸਾਹਿਬ ਆ ਗਏ, ਸਾਹਿਬ ਚਲੇ ਗਏ, ਲੋਕ ਸਾਹਿਬ ਸਾਹਿਬ ਕਰਦੇ ਨੇ, ਉਦੋਂ ਪਹਿਲਾਂ ਉਹਨੂੰ ਕੋਈ ਸਾਹਿਬ ਨਹੀਂ ਕਹਿੰਦਾ। ਇਹ ਮਾਇਆ ਸਬਲ ਹੋ ਕੇ ਪਰਮੇਸ਼ਰ ਸਾਹਿਬ ਕਹਾਉਂਦਾ, ਸਾਚਾ ਸਾਹਿਬ। ਇੱਥੇ ਹੁਣ ਸਾਹਿਬ ਅਤੇ ਸਾਚਾ ਦੋ ਚੀਜ਼ਾਂ ਨੇ। ਸਾਚਾ ਜਿਹੜਾ ਹੈ ਉਹ ਤਿੰਨਾਂ ਕਾਲਾਂ ਵਿੱਚ ਹੈ, ਸਾਹਿਬ ਦੁਨੀਆਂ 'ਚ ਬਥੇਰੇ ਨੇ। ਕੋਈ ਜਿਵੇਂ ਪਾਤਸ਼ਾਹ ਹੁੰਦਾ ਜਾਂ ਬਾਦਸ਼ਾਹ ਹੁੰਦਾ, ਹੁਣ ਜਹਾਂਗੀਰ ਕੋਲ ਸ਼ਿਕਾਇਤ ਹੋਈ ਸੀ ਵੀ ਮਹਾਰਾਜ ਛੇਵੇਂ ਪਾਤਸ਼ਾਹ ਆਪਣੇ ਆਪ ਨੂੰ ਸੱਚੇ ਪਾਤਸ਼ਾਹ ਕਹਾਉਂਦੇ। ਜਹਾਂਗੀਰ ਵੀ ਕਹਿਣ ਲੱਗਿਆ ਤਾਂ ਮਾੜੀ ਗੱਲ ਹੈ ਵੀ ਮੈਂ ਬਾਦਸ਼ਾਹ, ਉਹ ਸੱਚੇ ਪਾਤਸ਼ਾਹ ਕਹਾਉਂਦੇ ਨੇ। ਮਨ ਦੇ ਅੰਦਰ ਬੜਾ ਔਖਾ ਹੋਇਆ, ਉਸੇ ਦਿਨ ਹੀ ਕੌਤਕ ਵਰਤ ਗਿਆ। ਫਿਰ ਜਦੋਂ ਇੱਕ ਘਾਹ ਹੀ ਦੋ ਪੈਸੇ ਦਾ ਘਾਹ ਵੇਚ ਕੇ ਦੁੱਕੀ ਲਿਆ ਕੇ ਜੰਗਲ ਵਿੱਚ ਬੈਠੇ ਸ਼ਿਕਾਰ ਖੇਡਣ ਗਏ ਸੀ ਮਹਾਰਾਜ ਦੇ ਨਾਲ, ਸਤਿਗੁਰੂ ਦੂਰ ਬੈਠੇ ਨੇ ਸਾਹਮਣੇ, ਜਹਾਂਗੀਰ ਇੱਧਰ ਆਪਣੇ ਤੰਬੂ 'ਚ ਬੈਠਾ, ਸਿੱਖ ਨੇ ਦੋ ਪੈਸੇ ਰੱਖ ਕੇ ਮੱਥਾ ਟੇਕਿਆ, ਸੱਚੇ ਪਾਤਸ਼ਾਹ ਮੈਨੂੰ ਮੁਕਤੀ ਦੇ ਦਿਓ। ਜਹਾਂਗੀਰ ਕਹਿਣ ਲੱਗਿਆ ਮੁਕਤੀ ਮੇਰੇ ਕੋਲ ਕਿੱਥੇ ਮੁਕਤੀ? ਸੋਚਿਆ ਮਨ ਦੇ ਅੰਦਰ, ਕਹਿੰਦਾ ਭਾਈ ਮੈਂ ਤਾਂ ਰਾਜਾ ਹਾਂ ਇਸ ਧਰਤੀ ਉੱਤੇ, ਸਿਰਫ ਮੈਂ ਮੁਕਤੀ ਨਹੀਂ ਦੇ ਸਕਦਾ। ਮੈਂ ਤਾਂ 5-10 ਪਿੰਡ ਤੈਨੂੰ ਜਗੀਰ ਲਾ ਸਕਦਾ, ਤੇਰੇ ਨਾਲ ਸੋਨਾ ਚਾਂਦੀ ਹੀਰੇ ਮੋਤੀ, ਕੋਈ ਹੋਰ ਅਹੁਦਾ ਲੈਣਾ ਤਾਂ ਦੱਸ ਨਾ ਜੀ, ਮੈਨੂੰ ਤਾਂ ਮੁਕਤੀ ਚਾਹੀਦੀ ਹੈ। ਜਹਾਂਗੀਰ ਨੇ ਸੋਚਿਆ ਇਹ ਛੇਵੇਂ ਪਾਤਸ਼ਾਹ ਦੇ ਭੁਲੇਖੇ ਆ ਗਿਆ ਮੇਰੇ ਕੋਲ। ਜਹਾਂਗੀਰ ਨੇ ਫਿਰ ਆਪਣੇ ਮੂੰਹ ਨਾਲ ਇਹ ਗੱਲ ਕਹੀ, ਕਹਿੰਦੇ ਸੱਚੇ ਪਾਤਸ਼ਾਹ ਤਾਂ ਉਹ ਸਾਹਮਣੇ ਬੈਠੇ ਨੇ, ਉਹ ਸਾਹਮਣੇ ਤੰਬੂ ਲੱਗਿਆ ਨੇ। ਉਹ ਉੱਠ ਕੇ ਗੁਰਸਿੱਖ ਆਪਣੀ ਦੁੱਕੀ ਚੁੱਕ ਕੇ ਲੈ ਗਿਆ ਉਹਦੇ ਸਾਹਮਣੇ। ਇੰਨੀ ਵੱਡੇ ਆਪਣੇ ਆਪ ਨੂੰ ਬਾਦਸ਼ਾਹ ਕਹਾਉਣ ਵਾਲਾ ਦੋ ਪੈਸੇ ਗੁਰਸਿੱਖ ਨੇ ਚੁੱਕੇ, ਲਿਜਾ ਕੇ ਮਹਾਰਾਜ ਦੇ ਅੱਗੇ ਰੱਖੇ, ਸੱਚੇ ਪਾਤਸ਼ਾਹ ਮੈਨੂੰ ਮੁਕਤੀ ਬਖਸ਼ੋ। ਮਹਾਰਾਜ ਨੇ ਉਹਦੇ ਪ੍ਰੇਮ ਨੂੰ ਦੇਖਦਿਆਂ, ਉਹਦੇ ਪਿਛਲੇ ਜਨਮ ਦੀ ਕਮਾਈ ਨੂੰ ਦੇਖਦਿਆਂ ਹੋਇਆ ਨਿਹਾਲ 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 ਕਹਿ ਦਿੱਤਾ। ਸਤਿਗੁਰੂ ਮਹਾਰਾਜ ਨੇ ਕਿਰਪਾਲਤਾ ਕੀਤੀ ਉਸ। ਸੋ ਇਸ ਕਰਕੇ ਸਾਡਾ ਜੋ ਸਾਹਿਬ ਹੈ ਉਹ ਸਾਚਾ ਹੈ ਤਿੰਨਾਂ ਕਾਲਾਂ ਵਿੱਚ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਉਸੇ ਵੀ ਸੱਚ। ਸਾਹਿਬ ਜੋ ਮਾਲਕ ਹੈ, ਮਾਲਕ ਹੈ ਜੋ ਸ੍ਰਿਸ਼ਟੀ ਦਾ। ਜਦ ਸ੍ਰਿਸ਼ਟੀ ਬਣਾਈ ਨਹੀਂ ਸੀ ਉਦੋਂ ਕਿਹਦਾ ਮਾਲਕ ਸੀ? ਜਬ ਆਕਾਰ ਉਹ ਕਛ ਨਾ ਦਿਸਤੇਤਾ, ਉਦੋਂ ਕੁਛ ਵੀ ਨਹੀਂ ਸੀ ਇੱਥੇ। ਮਾਇਆ ਸਬਲ ਹੋਣ ਕਰਕੇ ਉਹ ਸਾਹਿਬ ਹੈ ਸਾਡਾ, ਸਾਚ ਨਾਏ। ਉਹਦਾ ਜਿਹੜਾ ਨਾਮ ਹੈ ਉਹ ਵੀ ਸੱਚਾ ਹੈ, ਉਹ ਵੀ ਕਦੇ ਨਾਸ ਨਹੀਂ ਹੁੰਦਾ। ਇੱਥੇ ਪਹਿਲਾਂ ਵੀ ਸੁਣਿਆ ਆਪਾਂ ਨੇ ਸ਼ੁਰੂ ਵਿੱਚ ਕਿ ਇੱਕ ਓਅੰਕਾਰ ਸੱਤ, ਜਿਹੜਾ ਓਅੰਕਾਰ ਪਰਮੇਸ਼ਰ ਹੈ ਉਹ ਤਿੰਨਾਂ ਕਾਲਾਂ ਵਿੱਚ ਸੱਤ ਹੈ ਅਤੇ ਸਤ ਨਾਮ, ਉਹਦਾ ਜਿਹੜਾ ਨਾਮ ਹੈ ਉਹ ਵੀ ਸੱਚ ਹੈ ਤੇ ਸਾਹਿਬ ਜੀ ਆਪ ਵੀ ਸੱਚੇ ਹਨ। ਇਸ ਕਰਕੇ ਇੱਥੇ ਵੀ ਉਹੀ ਇੱਕ ਓਂਕਾਰ ਸਤਨਾਮ ਹੀ ਲਿਖਿਆ ਹੈ। ਇਹ ਜਿਹੜਾ ਅੱਖਰਾਂ ਵਿੱਚ ਲਿਖਤਾ ਇਹ ਸਾਚਾ ਸਾਹਿਬ ਸਾਚ ਨਾਏ ਸੱਸੇ ਨੂੰ ਕੰਨਾ ਹੈ, ਬਸ ਇਹਦਾ ਧਿਆਨ ਰੱਖਣਾ। ਇਹ ਨਹੀਂ ਬੋਲਦੇ ਆਪ, ਲਗਭਗ ਕਾਫੀ ਸੰਗਤਾਂ ਨਹੀਂ ਬੋਲਦੀਆਂ ਇਹ ਸਾਚਾ ਸਾਹਿਬ ਜਾਂ ਸਾਹਿਬ ਕਹਿਣਗੇ, ਸਾਚਾ ਸਾਹਿਬ ਬੱਬੇ ਔਂਕੜ ਵੀ ਹੈ, ਸਾਹਿਬ ਸਾਚ ਨਾਏ, ਇਹਦਾ ਨਾਮ ਵੀ ਸੱਚਾ ਹੈ, ਸਾਹਿਬ ਆਪ ਵੀ ਸੱਚਾ ਹੈ। ਇਸ ਕਰਕੇ ਉਹਦਾ ਨਾਮ ਤਿੰਨਾਂ ਕਾਲਾਂ ਵਿੱਚ ਨਾਸ ਨਹੀਂ ਹੁੰਦਾ, ਨਾਮ ਵੀ ਸੱਚਾ ਹੈ। ਭਾਖਿਆ ਭਾਉ ਅਪਾਰ, ਉਹ ਅਪਾਰ ਜੋ ਪਾਰਾਵਾਰ ਤੋਂ ਰਹਿਤ ਪਰਮੇਸ਼ੁਰ ਹੈ, ਉਸ ਅਕਾਲ ਪੁਰਖ ਦੇ ਜਿਹੜੇ ਭਾਖਿਆ ਭਾਉ ਕਈ ਬੋਲੀਆਂ ਹਨ ਉਹਦੀਆਂ, ਭਾਖਿਆ ਤੋਂ ਭਾਵ ਬੋਲੀਆਂ, ਭਾਉ ਕਈ ਪ੍ਰਕਾਰ ਦੀਆਂ ਬੋਲੀਆਂ, ਭਾਖਿਆ ਭਾਉ ਅਪਾਰ, ਪਾਰਾਵਾਰ ਤੋਂ ਰਹਿਤ ਪਰਮੇਸ਼ੁਰ ਜਿਹੜਾ ਹੈ, ਭਾਖਿਆ ਉਹ ਕਿਹੜੀ ਭਾਸ਼ਾ ਤੇ ਜ਼ਿਆਦਾ ਖੁਸ਼ ਹੁੰਦਾ, ਕਿਹੜੀ ਬੋਲੀ ਬੋਲਣ ਤੇ ਜ਼ਿਆਦਾ ਖੁਸ਼ ਹੁੰਦਾ? ਕਹਿੰਦੇ ਭਾਉ। ਮਹਾਰਾਜ ਕਹਿੰਦੇ ਦੇਖੋ ਗੱਲ ਇਹ ਹੈ ਵੀ ਕੋਈ ਬੰਦਾ ਪ੍ਰੇਮ ਨਾਲ ਜੇ ਉਹਦਾ ਨਾਮ ਜਪੇ ਨਾ, ਉਹਦੀ ਉਹੀ ਭਾਸ਼ਾ ਹੈ, ਉਹੀ ਨਾਮ ਹੈ, ਉਹੀ ਬੋਲੀ ਹੈ। ਜੇ ਕੋਈ ਬੰਦਾ ਵੱਧਾ ਰੁੱਧਾ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਉਹਨਾਂ ਤੇ ਕਿਰਪਾ ਨਹੀਂ ਕਰਦਾ, ਇਹ ਤਾਂ ਉਹ ਪ੍ਰੇਮ ਦੇਖਦਾ। ਪ੍ਰੇਮ ਨਾਲ ਕੋਈ ਜੇ ਬੰਦਾ ਨਾਮ ਜਪੇ ਉਹਦਾ, ਬਸ ਪ੍ਰੇਮ ਨਾਲ ਹੀ ਹੁੰਦਾ। ਸੋ ਇਸ ਕਰਕੇ ਗੱਲ ਸਾਰੀ ਪ੍ਰੇਮ ਦੀ ਹੈ। ਰਾਮਾਨੰਦ ਜੀ ਕਬੀਰ ਜੀ ਦੇ ਗੁਰੂ ਸਵੇਰੇ ਸਵੇਰੇ ਜਦ ਸਵੇਰੇ ਇਸ ਵਕਤ ਤੇ ਜਾਂਦੇ ਸੀ ਬਾਹਰ ਖੇਤਾਂ ਵਿੱਚ ਕਿਰਿਆ ਕਰਨ ਵਾਸਤੇ, ਨਾਲ ਪੰਜ ਚਾਰ ਬੰਦੇ ਸਾਥੀ, ਇੱਕ ਬੰਦਾ ਰਾਤ ਨੂੰ ਲੋਕ ਕੇ ਖੜਿਆ ਕਰੇ, ਕਬੀਰ ਜੀ ਨੇ ਵੀ ਐਵੇਂ ਹੀ ਲਿਆ ਸੀ ਨਾਮ, ਪਰ ਇਹ ਬੰਦਾ ਉਦੋਂ ਵੀ ਭੋਲਾ ਸੀ। ਜਦ ਰਾਮਾਨੰਦ ਜੀ ਨੂੰ ਕੱਲਿਆਂ ਤੁਰਿਆਂ ਜਾਂਦਿਆਂ ਦੇਖਿਆ, ਭੱਜ ਕੇ ਜਾ ਕੇ ਚਰਨਾਂ ਤੇ ਡਿੱਗ ਕੇ ਕਹਿੰਦਾ ਮੈਂ ਨਾਮ ਦੀ ਦਾਤ ਬਖਸ਼ੋ। ਰਾਮਾਨੰਦ ਜੀ ਕਹਿਣ ਲੱਗੇ ਇਹ ਕੋਈ ਟਾਈਮ ਹੈ, ਕੋਈ ਸਮਾਂ ਹੁੰਦਾ ਬੰਦੇ ਦਾ, ਕੋਈ ਇਸ਼ਨਾਨ ਕਰਨ ਦਿਓ, ਕੋਈ ਬੈਠਣ ਦਿਓ, ਆਹ ਕੋਈ ਨਾਮ ਦਾਨ ਦਾ ਟਾਈਮ ਹੈ? ਨਹੀਂ ਜੀ ਮੈਨੂੰ ਬਖਸ਼ੋ ਜੀ, ਫਿਰ ਬੜੀ ਭੀੜ ਹੁੰਦੀ, ਤੁਹਾਡੇ ਨੇੜੇ ਨਹੀਂ ਕੋਈ ਲੱਗਣ ਦਿੰਦਾ। ਰਾਮਾਨੰਦ ਜੀ ਨੂੰ ਗੁੱਸਾ ਆਇਆ, ਉਹਨਾਂ ਦੇ ਹੱਥ 'ਚ ਲੋਟਾ ਪਕੜਿਆ ਹੋਇਆ ਸੀ, ਕਹਿੰਦੇ ਭਾਜਾ ਲੋਟਾ ਮਾਰਾਂਗੇ, ਬਈ ਸਿਰ 'ਚ ਮਾਰਾਂਗੇ ਲੋਟਾ ਤੇਰੇ, ਦੌੜ ਜਾ। ਉਹ ਬੰਦਾ ਇੰਨਾ ਭੋਲਾ ਸੀ, ਉਹ ਉੱਠ ਕੇ ਭੱਜ ਗਿਆ ਤੇ ਉਹਨੇ ਸਮਝਿਆ ਵੀ ਕਿਤੇ ਮੈਨੂੰ ਇਹ ਨਾਮ ਮਿਲਿਆ। ਵਿਖਾਨੀ ਜਿਵੇਂ ਲੋਕਾਂ ਨੂੰ ਕੋਈ ਨਾਮ ਦਿੰਦੇ ਨੇ, ਕੋਈ ਲਾਈਨ ਦੱਸਦੇ, ਕੋਈ ਪੰਗਤੀ ਦੱਸਦੇ ਆ, ਭਾਈ ਮੈਨੂੰ ਵੀ ਸ਼ਾਇਦ ਕੋਈ ਮੰਤਰ ਕਿਹਾ ਉਹਨਾਂ ਨੇ, ਇਹ ਭਾਜਾ ਲੋਟਾ ਮਾਰਾਂਗੇ। ਉਹ ਮਾਲਾ ਲੈ ਕੇ ਜਿਉਂ ਬੈਠਿਆ, ਉਸ ਮਨ ਵਿੱਚ ਪ੍ਰੇਮ ਤੇ ਸ਼ਰਧਾ ਬੜੀ ਸੀ ਉਹਦੇ, ਉਹ ਪ੍ਰੇਮ ਨਾਲ, ਹੁਣ ਧਿਆਨ ਤਾਂ ਉਹਦਾ ਉੱਧਰ ਹੀ ਜੁੜਿਆ ਹੋਇਆ ਪਰਮੇਸ਼ੁਰ ਵੱਲ ਨੂੰ, ਉਹ ਜਪਦਾ ਇਹੀ ਹੈ ਭਾਜਾ ਲੋਟਾ ਮਾਰਾਂਗੇ, ਭਾਜਾ ਲੋਟਾ ਮਾਰਾਂਗੇ। ਸੋ ਸ਼ਾਇਦ ਕੋਈ ਨਾਮ ਦਿੱਤਾ ਹੋਣਾ ਮੈਨੂੰ। ਜਦ ਉਹਦੀ ਅਵਸਥਾ ਬਣ ਗਈ, ਜਦੋਂ ਉਹਦੀ ਜੈ ਜੈਕਾਰ ਹੋ ਗਈ ਦੁਨੀਆਂ ਅੰਦਰ, ਰਾਮਾਨੰਦ ਜੀ ਨੂੰ ਮਿਲਣ ਆਇਆ। ਰਾਮਾਨੰਦ ਜੀ ਨੇ ਸੁੱਤੇ ਸਿੱਧੀ ਪੁੱਛਿਆ, ਕਹਿੰਦੇ ਕਿੱਥੋਂ ਲਿਆ ਨਾਮ? ਕਹਿੰਦੇ ਜੀ ਤੁਹਾਡੇ ਤੋਂ। ਕਹਿੰਦੇ ਮੈਥੋਂ? ਮੈਂ ਤਾਂ ਤੁਹਾਨੂੰ ਜਾਣਦਾ ਵੀ ਨਹੀਂ, ਪਰ ਕਿਰਪਾ ਬੜੀ ਤੁਹਾਡੀ। ਕਹਿਣ ਲੱਗੇ ਜਦ ਤੁਸੀਂ ਇੱਕ ਵਾਰ ਮੈਨੂੰ ਕਿਹਾ ਸੀ ਭਾਜਾ ਲੋਟਾ ਮਾਰਾਂਗੇ, ਮੈਂ ਉਹੀ ਜਾਪ ਕਰਦਾ। ਰਾਮਾਨੰਦ ਜੀ ਬਹੁਤ ਹੱਸਣ ਲੱਗ ਪਏ, ਕਹਿਣ ਲੱਗੇ ਮੈਂ ਤਾਂ ਤੈਨੂੰ ਇਹ ਕਿਹਾ ਸੀ ਦੌੜ ਜਾ ਤੂੰ। ਕਹਿੰਦਾ ਜੀ ਮੈਂ ਤਾਂ ਇਹੀ ਜਾਣਿਆ ਵੀ ਤੁਸੀਂ ਮੈਨੂੰ ਨਾਮਦਾਨ ਬਖਸ਼ਿਆ। ਸੋ ਇਸ ਕਰਕੇ ਮਹਾਰਾਜ ਕਹਿੰਦੇ ਭਾਖਿਆ ਭਾਉ ਅਪਾਰ, ਉਸ ਪਾਰਾਵਾਰ ਤੋਂ ਰਹਿਤ ਪਰਮੇਸ਼ੁਰ ਦੇ ਕੋਈ ਨਾਮ ਨਹੀਂ, ਕੋਈ ਬੋਲੀ ਨਹੀਂ, ਕੋਈ ਕੁਛ ਨਹੀਂ। ਜਿਨ੍ਹਾਂ ਨੇ ਭਾਉ ਪ੍ਰੇਮ ਨਾਲ ਭਾਖਿਆ ਹੈ ਨਾ, ਜਿਨ੍ਹਾਂ ਨੇ ਪ੍ਰੇਮ ਨਾਲ ਉਹਦਾ ਕੋਈ ਵੀ ਨਾਮ ਲਿਆ ਹੈ, ਰਾਮ ਅੱਲਾ ਗੋਡ ਜੋ ਮਰਜ਼ੀ ਕਹੀ ਜਾਂਦਾ, ਜਿਹਨੇ ਪ੍ਰੇਮ ਨਾਲ ਉਹਦੇ ਨਾਮ ਨੂੰ ਲਿਆ ਹੈ, क्योंकि वो प्रेम है, जिन प्रेम की उतन ही प्राप्त आयो, जिन्होंने वो अपार परमेश्वर नूं प्रेम नाल आख्या उन्हें अपार की प्राप्ति की है। गल तो प्रेम की है सारी। गुरु नानक देव जी कहते प्रेम तो बिना नहीं मिलता, मैं मिलता प्रेमिया नूं। आख है, मंग है, देह देह दात करे दातार, आख है, मंग है, कह कह के मंगते ने। इथे फिर आ जाने ने सकामी पुरुष दुनियावी लोग, दे दे सानू दुध दियो, पुत दियो, पैसा दियो, पदार्थ दियो, यो मंगते ने। दे ही चलो, बस खाण नूं सानू दे ही चलो, कपड़ा दे ही चलो, पैसा दे ही जाओ। दात करे दातार, दातार जो दातां दे देण वाला वाहिगुरु, वह दातां दे ही जांदा, दे ही जांदा, दे ही जांदा। उन्हें तो की अकना है, अंत में जीव ही अक जांदे, थक जांदे ने, खत्म हो जांदे ने।